ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 34ਵਾਂ ਹੈ ਸਤੇ ਬਲਵਣ ਦੀ ਪੁੱਲ। ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਮਰਦਾਨੇ ਮਗਰੋਂ ਗੁਰੂ ਨਾਨਕ ਦੇਵ ਜੀ ਦੇ ਦੁਆਰੇ ਬਲਵੰਡ ਕੀਰਤਨ 'ਤੇ ਲਾਇਆ ਗਿਆ ਸੀ। ਜਦੋਂ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ ਗਈ ਤਾਂ ਬਲਵੰਡ ਨੂੰ ਵੀ ਆਗਿਆ ਹੋਈ ਕਿ ਤੂੰ ਸਾਡੇ ਪਿੱਛੋਂ ਖਡੂਰ ਜਾ ਕੇ ਗੁਰੂ ਅੰਗਦ ਦੇ ਹਜ਼ੂਰ ਚੌਂਕੀ ਕਰਿਆ ਕਰਨੀ ਹੈ। ਬਲਵੰਡ ਜਦੋਂ ਖਡੂਰ ਆਇਆ ਤਾਂ ਗੁਰੂ ਜੀ ਛੱਪੇ ਬੈਠੇ ਸੀ। ਉਹ ਰਹਿ ਪਿਆ ਸਤੇ ਦੇ ਘਰ, ਪਰ ਨਾ ਪਾ ਸਕਿਆ ਗੁਰੂ ਨੂੰ। ਜਦੋਂ ਆਪ ਪ੍ਰਗਟੇ ਤਾਂ ਆ ਹਾਜ਼ਰ ਹੋਇਆ ਅਤੇ ਲੱਗਾ ਕੀਰਤਨ ਕਰਨ। ਨਾਲ ਰਲਾ ਲਈ ਤੋ ਸਤੇ ਨੂੰ ਵੀ, ਦੋਵੇਂ ਅੰਮ੍ਰਿਤ ਵੇਲੇ ਲਾਉਣ ਆਸਾ ਦੀ ਵਾਰ, ਸੰਝਾ ਨੂੰ ਕੀਰਤਨ ਕਰਨ ਸੋਧਰ ਦਾ, ਜਿਵੇਂ ਕਿ ਹੁੰਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਆਰੇ। ਗੁਣੀ ਵਿੱਚ ਜਦ ਗੁਣ ਮੰਝਦਾ ਹੈ ਤਾਂ ਉਸਦੇ ਮਨ ਨੂੰ ਨਾਲੇ ਉੱਜਲ ਕਰਦਾ ਹੈ ਨਾਲੇ ਉੱਚਾ, ਫਿਰ ਮਨ ਨੂੰ ਆਪੇ ਵਿੱਚ ਆਪੇ ਦੀ ਟੇਕ ਦੇ ਕੇ ਜੋਗੀ ਵਾਂਗੂ ਇੱਕ ਸਵਯੰਗ ਸਥਿਤੀ 'ਤੇ ਟਿਕਾਉ ਵਿੱਚ ਕਰ ਦਿੰਦਾ ਹੈ। ਇਹ ਤਾਂ ਹੈ ਗੁਣ ਦਾ ਅੰਦਰ ਦਾ ਸੁੱਖ, ਅਰਥਾਤ ਦ੍ਰਿਸ਼ਟਾ ਪੱਖ ਦਾ ਸੁੱਖ। ਬਾਹਰੋਂ ਵੀ ਕਸਰ ਪੈਂਦਾ ਹੈ, ਉਹ ਇਹ ਕਿ ਗੁਣੀ ਦੇ ਗੁਣ ਦੀ ਕਦਰ ਹੁੰਦੀ ਹੈ ਲੋਕਾਂ ਵਿੱਚ। ਇਸ ਦਾ ਅਸਰ ਬਾਹਰੋਂ ਗੁਣੀ ਦੇ ਮਨ 'ਤੇ ਪੈਂਦਾ ਹੈ। ਪਹਿਲਾਂ ਤਾਂ ਮਨ ਇਸ ਅਸਰ ਨਾਲ ਤਸੱਲੀ ਅਤੇ ਸਵੈ ਭਰੋਸੇ ਵਿੱਚ ਜਾਂਦਾ ਹੈ, ਪਰ ਅਕਸਰ ਗੁਣੀ ਇਸ ਥਾਵੇਂ ਨਹੀਂ ਟਿਕਦੇ, ਸਗੋਂ ਕਦਰਦਾਨੀ ਦੇ ਬਾਹਰਲੇ ਅਸਰ ਹੇਠ ਇਸੇ ਜੋਗੇ ਹੋ ਜਾਂਦੇ ਹਨ। ਕਦਰ ਜੋ ਪੈਂਦੀ ਹੈ ਬਾਹਰੋਂ, ਉਹ ਦੋ ਸੂਰਤਾਂ ਲੈਂਦੀ ਹੈ, ਮਾਨ ਅਤੇ ਮਾਇਆ। ਮਾਨ ਨਾਲ ਮਨ ਮਾਨ ਦੀ ਖੁਰਾਕ 'ਤੇ ਹੀ ਪੱਲਣ ਲੱਗ ਜਾਂਦਾ ਹੈ। ਜਿਉਂ ਜਿਉਂ ਮਾਨ ਮਨ ਦੀ ਟੇਕ ਬਣਦਾ ਹੈ, ਤਿਉਂ ਤਿਉਂ ਮਾਨ ਦੀ ਭੁੱਖ ਵੱਧਦੀ ਹੈ। ਅੰਤ ਮਾਨ 'ਤੇ ਪਲ ਪਲ ਕੇ ਮਨ ਅਹੰਕਾਰ ਦੀ ਮੋਟੀ ਜਿਹੀ ਸੂਰਤ ਪਕੜ ਲੈਂਦਾ ਹੈ। ਇਸੇ ਤਰ੍ਹਾਂ ਮਾਇਆ ਮਿਲਣ ਨਾਲ ਮਾਇਆ ਦੀ ਭੁੱਖ ਵੱਧਦੀ ਹੈ, ਜੋ ਲੋੜਾਂ ਪੂਰਨ ਤੋਂ ਵੱਧ ਵੱਧ ਕੇ ਲੱਭ ਦੀ ਸੂਰਤ ਫੜ ਲੈਂਦੀ ਹੈ। ਜੋ ਉਸਦੇ ਮਾਨਸੀ ਗੁਣਾਂ ਉੱਤੇ, ਵਿਸ਼ੇਸ਼ ਕਰਕੇ ਉਸਦੇ ਅੰਦਰਲੇ ਸੁਭਾਅ ਉੱਤੇ ਛਾਇਆ ਜਿਹੀ ਆਛਾਦਾਨ ਕਰ ਦਿੰਦੀ ਹੈ। ਇਸ ਕਰਕੇ ਗੁਣੀ ਕਈ ਵੇਰ ਗਿਰਾਓ ਵਿੱਚ ਆ ਕੇ ਭੁੱਲਾਂ ਕਰਦੇ ਅਤੇ ਸੱਟਾਂ ਸਹਾਰਦੇ ਹਨ। ਇਹੋ ਹਾਲ ਬਲਵੰਡ ਦਾ ਹੋਇਆ। ਜੇ ਤਾਂ ਮਰਦਾਨੇ ਵਾਂਗੂ ਹੁੰਦਾ ਗੁਰੂ ਪ੍ਰੇਮੀ ਅਤੇ ਕੀਰਤਨ ਕਰਦਾ ਸਤਿਗੁਰੂ ਨੂੰ ਭੇਟਾ ਤਾਂ ਸੁਰਤ ਸਫਾ ਰਹਿੰਦੀ। ਜੇ ਸੋਝੀ ਹੁੰਦੀ ਗੁਣ ਦੇ ਦ੍ਰਿਸ਼ਟਾ ਪੱਖ ਦੀ ਤਾਂ ਵੀ ਸਵਯੰਗ ਆਧਾਰ ਤੋਂ ਨਾ ਹਿਲਦਾ, ਜੈਸਾ ਕਿ ਉੱਪਰ ਦੱਸ ਆਏ ਹਾਂ। ਪਰ ਬਲਵੰਡ ਦੀ ਜਿਉਂ ਜਿਉਂ ਕਦਰ ਵਧੀ, ਉਸਦੀ ਮਾਨ ਮਾਇਆ ਦੀ ਭੁੱਖ ਵਧੀ। ਗੁਣ ਦਾ ਮੁੱਲ ਮਾਨ ਅਤੇ ਮਾਇਆ ਦੇ ਵਟਿਆਂ ਨਾਲ ਮਨ ਆਪੇ ਹਾੜਨ ਲੱਗ ਪਿਆ। ਐਂ ਕਿ ਪਹਿਲੋਂ ਗੁਣ ਦੀ ਕਦਰ ਨੇ ਟੇਕ ਦਿੱਤੀ, ਫਿਰ ਮਾਨ ਮਿਲੇ ਨੇ ਕਿਹਾ ਮੈਂ ਵੱਡਾ ਗੁਣੀ ਹਾਂ, ਮੇਰੇ ਜਿਹਾ ਕੋਈ ਨਹੀਂ। ਇਉਂ ਬਹੁਤ ਵਧੀ ਇਹ ਹਾਂ ਅਤੇ ਮਨ ਮਾਨੋ ਬਉਰਾਇਆ, ਜੈਸੇ ਰਵਿਦਾਸ ਜੀ ਨੇ ਕਿਹਾ ਹੈ, ਹਮ ਬਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮਦਾਤੇ ਇਹ ਬੁੱਧ ਕਬਹਿ ਨਾ ਨਾਸੀ। ਕਹੋ ਰਵਿਦਾਸ ਸਭੈ ਨਹੀਂ ਸਮਝਸ ਭੂਲ ਪਰੇ ਜੈਸੇ ਬਉਰੇ। ਜੇ ਬਲਵੰਤ ਨਾਮ ਦੇ ਆਧਾਰ ਹੋ ਜਾਂਦਾ ਤਾਂ ਗੁਣ ਦੀ ਕਦਰ ਦਾ ਅਸਰ ਹਾਂ ਅਤੇ ਬਉਰਾਪਨ ਨਾ ਪੈਂਦਾ, ਜੈਸੇ ਕਿ ਰਵਿਦਾਸ ਜੀ ਉੱਪਰਲੇ ਸ਼ਬਦ ਦੇ ਅਖੀਰ ਦੱਸਦੇ ਹਨ ਕਿ ਮੈਂ ਬਚ ਰਿਹਾ ਕੀ ਕੂੰ ਮੋਏ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਤਨ ਮੋਰੇ। ਨਾਮ ਦੇ ਆਸਰੇ ਉਸਦਾ ਮਨ ਉੱਜਲ ਸੀ, ਉਸਨੇ ਮਾਨ ਅਤੇ ਮਾਇਆ ਨੂੰ ਸੁਰਤ ਦਾ ਆਧਾਰ ਨਾ ਬਣਾਇਆ। ਨਾਮ ਹੀ ਭਗਤ ਦਾ ਜੀਵਨ ਪ੍ਰਾਣ ਅਤੇ ਧਨ ਬਣਿਆ ਰਿਹਾ। ਪਰ ਬਾਣੀ ਦਾ ਕੀਰਤਨੀਆ ਬਲਵੰਡ, ਬਾਣੀ ਦੇ ਸਾਰ ਸਿਧਾਂਤ ਨਾਮ 'ਤੇ ਨਾ ਟਿਕਣ ਕਰਕੇ ਹਮ ਗੁਣੀ ਦੇ ਹੰਕਾਰ ਵਿੱਚ ਭੂਲ ਪਰੇ ਜੈਸੇ ਬਹੁਰੇ ਵਾਂਗੂ ਹੋ ਗਿਆ। ਇੱਕ ਦਿਨ ਭਾਈ ਬੁੱਢਾ ਕਿਸੇ ਰੰਗ ਵਿੱਚ ਬੈਠਾ ਸੀ, ਦਿਲ ਦਰਵ ਰਿਹਾ ਸੀ, ਕਿਸੇ ਪ੍ਰੇਮ ਭਾਵ ਵਿੱਚ ਨੈਣ ਸੇਜਲ ਹੋ ਰਹੇ ਸਨ ਕਿ ਅਚਾਨਕ ਆ ਨਿਕਲਿਆ ਬਲਵੰਡ। ਬੁੱਢੇ ਨੇ ਕਿਹਾ, ਬਲਵੰਡ ਬਾਬੇ ਦੇ ਪਿਆਰੇ, ਬਾਬੇ ਦਾ ਕੋਈ ਸ਼ਬਦ ਸੁਣਾਓ। ਮਾਨ ਮਤੇ ਬਲਵਣ ਨੇ ਹੈਂਕਣ ਨਾਲ ਕਿਹਾ, ਹੁਣ ਵੇਲਾ ਬਖਤ ਨਹੀਂ, ਚੌਂਕੀ ਲੱਗੀ ਵੇਲੇ ਆ ਕੇ ਸੁਣ ਲਈ, ਹਰ ਵੇਲੇ ਮੈਂ ਹਰ ਕਿਸੇ ਅੱਗੇ ਨਹੀਂ ਸੁਣਾ ਸਕਦਾ। ਬਾਬਾ ਚੁੱਪ ਹੋ ਗਿਆ ਅਤੇ ਰਬਾਬੀ ਟੁਰ ਗਿਆ। ਜਦ ਲੋਢੇ ਪੈਰ ਰਬਾਬ ਲੈ ਕੇ ਬਲਵੰਡ ਆਇਆ ਸਤਿਗੁਰੂ ਜੀ ਪਾਸ, ਤਾਂ ਸਤਿਗੁਰੂ ਨੇ ਸ਼ਬਦ ਸੁਣਨੋਂ ਨਾ ਕਰ ਦਿੱਤੀ। ਜਦ ਬਲਵੰਡ ਨੇ ਕਾਰਨ ਪੁੱਛਿਆ ਤਾਂ ਆਪ ਨੇ ਕਿਹਾ, ਹੁਣ ਸੁਣਨੇ ਦਾ ਮੇਰਾ ਬਖਤ ਨਹੀਂ, ਜਦੋਂ ਮੇਰੇ ਸੁਣਨੇ ਦਾ ਵੇਲਾ ਸੀ ਤਦੋਂ ਤੈਨੂੰ ਸੁਣਾਉਣ ਦਾ ਨਹੀਂ ਸੀ। ਹਰਿਆਨ ਹੋ ਕੇ ਰਬਾਬੀ ਨੇ ਕਿਹਾ, ਜੀਓ ਆਪ ਦੇ ਕਹੇ 'ਤੇ ਤਾਂ ਮੈਂ ਕਦੇ ਨਾ ਨਹੀਂ ਕੀਤੀ। ਗੁਰੂ ਜੀ, ਜਦੋਂ ਸਿੱਖ ਦੇ ਹਿਰਦੇ ਵਿੱਚ ਗੁਰੂ ਨੇ ਬੈਠ ਕੇ ਕਿਹਾ ਸੀ ਸ਼ਬਦ ਸੁਣਾਓ, ਤੂੰ ਕਿਹਾ ਸੀ ਹੁਣ ਸੁਣਾਉਣੇ ਦਾ ਬਖਤ ਨਹੀਂ, ਹੁਣ ਗੁਰੂ ਆਖਦਾ ਹੈ ਕਿ ਸੁਣਨੇ ਦਾ ਬਖਤ ਨਹੀਂ। ਬਲਵੰਡ ਸਮਝ ਗਿਆ ਕਿ ਮੈਂ ਜੋ ਭਾਈ ਬੁੱਢੇ ਨੂੰ ਨਾ ਕੀਤੀ ਸੀ ਉਸ ਗੱਲ ਨੂੰ ਗੁਰੂ ਜੀ ਨੇ ਜਾਣ ਲਿਆ ਹੈ। ਮਾਨਮਤੀ ਸੁਰ ਵਿੱਚ ਬੋਲਿਆ, ਮੈਂ ਤੁਹਾਡੇ ਅੱਗੇ ਤਾਂ ਗਾਵਾਂ ਅਤੇ ਹੁਣ ਹਰ ਜੱਟ ਬੂਟ ਅੱਗੇ ਹਰ ਵੇਲੇ ਗਾਉਂਦਾ ਫਿਰਾਂ। ਗੁਰੂ ਜੀ ਸੁਣ ਕੇ ਤੱਕੇ ਅਤੇ ਫਿਰ ਮੌਨ ਧਾਰ ਲਈ, ਪਰ ਬਲਵੰਡ ਹੰਕਾਰ ਵਿੱਚ ਫੁੰਕਾਰ ਕੇ ਬੋਲਿਆ, ਨਾ ਸਹੀ ਅਤੇ ਨਾ, ਸਾਡੇ ਪਾਸ ਗੁਰੂ ਬਾਬੇ ਦੀ ਬਾਣੀ ਹੈ, ਹੋਰ ਦੁਆਰ ਮੰਗ ਖਾਵਾਂਗੇ, ਗੁਣ ਹੈ ਸਾਡੇ ਪਾਸ, ਗੁਣ ਨੂੰ ਕਾਹਦੀ ਘਾਟ, ਇਉਂ ਆਖਦਾ ਟੁਰ ਗਿਆ। 5 ਦਿਨ ਗੁਜ਼ਰ ਗਏ, ਗੁਣੀ ਦੇ ਗੁਣ ਨੂੰ ਕਿਸੇ ਨਾ ਪੁੱਛੇ, ਕੀਰਤਨ ਕਰੇ ਤਾਂ ਸੁਣੇ ਕੋਈ ਨਾ, ਲੋਕ ਕਹਿਣ ਜਿਸ ਨੂੰ ਗੁਰੂ ਨੇ ਨਹੀਂ ਸੁਣਿਆ ਅਸੀਂ ਕਿਉਂ ਸੁਣੀਏ। ਇਉਂ ਅਪੁੱਛ ਇਕੱਲ ਭੁੱਖ ਦਾ ਦੁੱਖ ਆ ਗਿਆ, ਸਰੀਰ ਵੀ ਵਿਗੜ ਗਿਆ, ਜਿਵੇਂ ਕਿ ਮਹਿਮਾ ਪ੍ਰਕਾਸ਼ ਵਾਰਤਕ ਦੇ ਸਫ਼ਾ 32 'ਤੇ ਲਿਖਿਆ ਹੈ। ਫਿਰ ਹੋਸ਼ ਪਰਤੀ ਅਤੇ ਗੁਰੂ ਦੀ ਕਦਰ ਆਈ, ਤਾਂ ਆ ਸਿੱਖਾਂ ਪਾਸ ਅਰਜੋਈ ਕੀਤੀ ਕਿ ਮੈਥੋਂ ਭੁੱਲ ਹੋਈ ਹੈ, ਬਖਸ਼ਾਓ। ਸਿੱਖਾਂ ਨੇ ਹਜ਼ੂਰ ਪਾਸਾ ਬੇਨਤੀ ਕੀਤੀ ਅਤੇ ਭੁੱਲ ਬਖਸ਼ੇ ਜਾਣ ਵਾਸਤੇ ਸਿਫਾਰਿਸ਼ ਕੀਤੀ, ਤਾਂ ਸਤਿਗੁਰੂ ਨੇ ਖਿਮਾ ਕਰ ਦਿੱਤੀ ਅਤੇ ਬਲਵੰਡ ਫਿਰ ਕੀਰਤਨ 'ਤੇ ਲਾ ਲਏ। ਕੁਛ ਸਮਾਂ ਬੀਤ ਗਿਆ, ਬਲਵੰਡ ਹੋਰਾਂ ਨੇ ਚਾਹੋ ਭੁੱਲਾਂ ਬਖਸ਼ਾ ਲਈ ਸੀ, ਪਰ ਦਿਲ ਵਿੱਚੋਂ ਹੋਮੇ ਦਾ ਕੰਡਾ ਪਟ ਨਹੀਂ ਸੀ ਹੋਇਆ। ਕਾਕੀ ਦਾ ਵਿਆਹ ਆ ਗਿਆ ਤਾਂ ਗੁਰੂ ਜੀ ਤੋਂ ਆਪ ਨੇ 500 ਰੁਪਏ ਦੀ ਮੰਗ ਕੀਤੀ। ਸਾਹਿਬਾਂ ਨੇ ਫੁਰਮਾਇਆ, ਇਤਨਾ ਰੁਪਇਆ ਨਾ ਖਰਚੋ, ਵਿਵਾਹ ਆਪਣੇ ਵਿੱਤ ਅਨੁਸਾਰ ਕਰੋ, ਪਰ ਜੇ ਤੁਸੀਂ ਨਹੀਂ ਰੁਕ ਸਕਦੇ ਹੋ ਤਾਂ ਠਹਿਰ ਜਾਓ। ਵਿਸਾਖੀ ਪਰ ਸੰਗਤਾਂ ਦੇ ਆਉਣ 'ਤੇ ਗੁਰੂ ਨਾਨਕ ਗੱਫੇ ਦੇ ਸੀ, ਤੁਸਾਂ ਸੰਭਾਲ ਲੈਣੇ। ਪਰ ਰਬਾਬੀ ਕਾਲੇ ਹੋ ਪਏ ਅਤੇ ਕੁਛ ਅਹੰਕਾਰ ਦੇ ਬਚਨ ਕਹਿ ਕੇ ਚਲੇ ਗਏ। ਅਗਲੇ ਦਿਨ ਕੀਰਤਨ ਲਈ ਨਾ ਆਏ, ਸਤਿਗੁਰ ਨੇ ਸਦਵਾ ਕਾਲਿਆ ਤਾਂ ਵੀ ਉਹ ਨਾ ਆਏ। ਇਸ ਤਰ੍ਹਾਂ ਜਦ 2-3 ਵਾਰੀ ਗੁਰੂ ਜੀ ਨੇ ਸਿੱਖ ਕਾਲੇ, ਉਹਨਾਂ ਦੀ ਹੋਂ ਵਧੀ ਰਹੀ ਅਤੇ ਕਠੋਰ ਵਾਕ ਕਹਿ ਕੇ ਨਾ ਕਰ ਦਿੰਦੇ ਰਹੇ। ਅਖੀਰ ਦੀ ਵਾਰੀ ਸੱਦਣ ਗਏ ਸਿੱਖਾਂ ਨੂੰ, ਉਹਨਾਂ ਨੇ ਕਿਹਾ, ਕਿਉਂ ਬਈ ਨਹੀਂ ਨਾ ਸਰਦੀ, ਤਦੇ ਹੀ ਪੱਲੇ ਪੱਲੇ ਸਤਸਤ ਘੱਲਦੇ ਹਨ, ਗੁਰੂ ਕੀ ਸੋਭਾ ਸਰਦਾਰੀ ਸਾਡੀ ਬਣਾਈ ਹੋਈ ਹੈ, ਇਹ ਗੁਰੂ ਕੀ ਗੁਰੂ ਨਾਨਕ ਦੇ ਦਰਬਾਰ ਦੀ ਸੋਭਾ ਵੀ ਸਾਡੇ ਭਰਾ ਮਰਦਾਨੇ ਨੇ ਬਣਾਈ ਸੀ, ਜੇ ਅਸੀਂ ਨਾ ਹੁੰਦੇ ਤਾਂ ਗੁਰੂ ਨਾਨਕ ਗੁਰੂ ਕਿਵੇਂ ਬਣਦੇ, ਅਤੇ ਉਹਨਾਂ ਦੀ ਦਿੱਤੀ ਪੁੱਤਰਾਂ ਨੂੰ ਵਾਂਝ ਕੇ ਦਿੱਤੀ ਗੱਦੀ ਇਹਨਾਂ ਦੀ ਕਿਵੇਂ ਫਲਦੀ ਫੁੱਲਦੀ, ਗੁਰੂ ਬਣਾਉਣਾ ਸਾਡੇ ਵੱਸ ਹੈ। ਹਮ ਅਬ ਰਹਿ ਕੇ ਅਪਰ ਟਿਗ ਲੇ ਗੁਰੂ ਬਣਾਈ, ਹਮ ਅਧੀਨ ਕਰਬੇ ਗੁਰੂ ਤੁਮ ਨਾਹਿਨ ਜਾਨਾ, ਜਹਾਂ ਰਾਗ ਹਮ ਕਰੇਂਗੇ ਗੁਰ ਤਿਸੈ ਬਣਾਵੇਂ। ਇਸ ਤਰ੍ਹਾਂ ਦੇ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਦੇ ਵਾਕ ਜਦੋਂ ਸਿੱਖਾਂ ਨੇ ਆ ਕੇ ਦੱਸੇ ਤਾਂ ਅਖੋਬ ਹਿਰਦੇ ਵਾਲੇ ਬੋਲੇ, ਅੱਛਾ ਗੁਰੂ ਨਾਨਕ ਗਗਨ ਅਗਮ ਨੂੰ ਸਰਸੰਧਿਆ ਨੇ ਫਿੱਟ ਗਏ ਹਨ, ਹੁਣ ਨਾ ਜਾਓ, ਗੁਰੂ ਕੀ ਨਿੰਦਾ ਨਾ ਸੁਣੋ ਨਾ ਸੁਣਾਓ, ਹੁਣ ਭਾਈ ਗੁਰੂ ਨਾਨਕ ਦੇਵ ਦੇ ਨਿੰਦਕਾਂ ਦੀ ਸਾਡੇ ਪਾਸ ਸਿਫਾਰਿਸ਼ ਵੀ ਨਾ ਕਰਨੀ। ਇਹ ਬਚਨ ਕਰਕੇ ਕੀਰਤਨ ਅਤੇ ਹੋਰ ਪ੍ਰੇਮੀ ਲਾ ਲਏ। ਰਬਾਬੀਆਂ ਦਾ ਮਾਨ ਮਤੇ ਹੋ ਜਾਣਾ, ਹੰਕਾਰ ਵਿੱਚ ਫੁੰਕਾਰਨਾ ਅਤੇ ਫਿਰ ਗੁਰੂ ਨਾਨਕ ਦੀ ਬੇਅਦਬੀ ਕਰਨ ਤੱਕ ਦੀ ਫਟਿਆਣ ਚੜ੍ਹ ਜਾਣੀ ਨਿੱਕੀ ਜਿਹੀ ਗੱਲ ਨਹੀਂ ਸੀ, ਗੁਰਸਿੱਖੀ ਵਿੱਚ ਸਾਰੀ ਗੱਲ ਧੁੰਮ ਗਈ। ਰਬਾਬੀ ਪਹਿਲੋਂ ਘਰ ਬੈਠੇ ਰਹੇ ਕਿ ਗੁਰੂ ਜੀ ਫਿਰ ਮਨਾਉਂਦੇ ਹਨ, ਪਰ ਉਹ ਵਕਤ ਨਾ ਆਇਆ ਤਾਂ ਬਾਹਰ ਅੰਦਰ ਕਈ ਥਾਂ ਫਿਰੇ, ਕਿਸੇ ਨੇ ਮੂੰਹ ਨਾ ਲਾਇਆ। ਜਾਪਦਾ ਹੈ ਕਿ ਉਹਨਾਂ ਦੇ ਅੰਦਰ ਬਹੁਤ ਮਾਣ ਇਹ ਸੀ ਕਿ ਕਰਤਾਰਪੁਰ ਰਹਿਣ ਵਾਲੇ ਗੁਰੂ ਕੇ ਪੁੱਤਰ ਸਾਨੂੰ ਜੀ ਆਇਆਂ ਨੂੰ ਆਖਣਗੇ ਅਤੇ ਸਾਡੇ ਕੀਰਤਨ ਕਰਨ ਨਾਲ ਸਿੱਖੀ ਇੱਧਰੋਂ ਉਲਟ ਕੇ ਉੱਧਰ ਚਲੀ ਜਾਏਗੀ। ਉਹਨਾਂ ਨੂੰ ਆਪਣੇ ਰਾਗ ਦਾ ਹੰਕਾਰ ਸੀ ਕਿ ਗੁਰਿਆਈ ਸਿਰਫ ਰਾਗ ਵਿੱਚ ਹੈ। ਮੂਰਖ ਨਹੀਂ ਸੇ ਸਮਝਦੇ ਕਿ ਇਹ ਧੁਰੋਂ ਆਈ ਪਦਵੀ ਹੈ। ਸੋ ਉਹਨਾਂ ਨੇ ਕਰਤਾਰਪੁਰ ਜਾ ਕੇ ਵੀ ਜ਼ੋਰ ਲਾਇਆ, ਪਰ ਇਹ ਕਿਵੇਂ ਹੋ ਸਕਦਾ ਸੀ ਕਿ ਸ਼੍ਰੀ ਚੰਦ ਜੀ ਅਤੇ ਲਖਮੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਿੰਦਕ ਨੂੰ ਮੂੰਹ ਲਾਉਂਦੇ। ਗੁਰੂ ਪਿਤਾ ਦੀ ਨਿੰਦਾ ਤਾਂ ਉਹ ਵੀ ਸਹਾਰ ਨਹੀਂ ਸਨ ਸਕਦੇ। ਸੋ ਸਭ ਪਾਸਿਆਂ ਤੋਂ ਨਿਰਾਸ਼ ਅਤੇ ਆਮਦਨ ਤੋਂ ਵਿਰਵੇ ਹੋ ਕੇ ਦੁਖੀ ਹੋਏ। ਸਰੀਰ ਵੀ ਰੋਗੀ ਹੋ ਗਿਆ, ਕੋਈ ਮੂੰਹ ਨਾ ਲਾਵੇ ਅਤੇ ਨਾ ਹੀ ਕੋਈ ਹੀਆ ਕਰੇ ਗੁਰੂ ਜੀ ਅੱਗੇ ਸਿਫਾਰਿਸ਼ ਕਰਨੇ ਦਾ। ਤਦ ਹਾਰ ਕੇ ਲਾਹੌਰ ਦੇ ਭਾਈ ਲੱਦੇ ਦੀ ਸ਼ਰਨ ਜਾ ਪਏ, ਜੋ ਸੇਵਾ ਅਤੇ ਉਪਕਾਰ ਵਿੱਚ ਬੜਾ ਪ੍ਰਸਿੱਧ ਸਿੱਖ ਸੀ। ਭਾਈ ਲੱਦੇ ਨੇ ਉਹਨਾਂ ਦੇ ਦੁੱਖ ਦਾ ਰੁਣ ਭਿਆਨਕ ਡਿੱਠਾ ਅਤੇ ਹੁਣ ਪਛਤਾਵਾ ਵੀ ਸੱਚਾ ਤੱਕਿਆ ਤਾਂ ਆਪਣਾ ਮੂੰਹ ਕਾਲਾ ਕੀਤਾ ਅਤੇ ਇਸ ਤਰ੍ਹਾਂ ਟੁਰਦਾ ਗੁਰੂ ਕੇ ਹਜ਼ੂਰ ਆ ਪੜਿਆ। ਇਹ ਰੰਗ ਵੇਖ ਕੇ ਸਤਿਗੁਰ ਨੇ ਪੁੱਛਿਆ, ਭਾਈ ਲੱਦਾ ਇਹ ਕਿਉਂ ਰੰਗ ਬਣਾਇਆ ਹੈ? ਬਿਨਾਂ ਕੀਤੇ ਉਸ ਨਿੰਦਕ ਦੀ ਸਿਫਾਰਿਸ਼ ਆਪਦੇ ਦਰਬਾਰ ਮੰਨੇ ਹੈ। ਨਿੰਦਕ ਦਾ ਮੂੰਹ ਕਾਲਾ ਲਿਖਿਆ ਹੈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਜਿਹਾ ਨਿੰਦਕ ਤੇ ਹਾਂ ਸਿਫਾਰਸ਼ੀ, ਇਤ ਕਾਰਨ ਮੂੰਹ ਕਾਲੇ ਹਾਜ਼ਰੀ ਭਰੀ ਹੈ। ਉਜਲੇ ਮੁਖ ਨਿੰਦਕ ਦਾ ਸਾਥੀ ਹੋ ਕੇ ਕਿੰਜ ਆਉਂਦਾ? ਪਾਤਸ਼ਾਹ ਆਪਦੇ ਤ੍ਰਿਕਾਰੇ ਨਿੰਦਾ ਨਾਲ ਆਪੇ ਤ੍ਰਿਕਾਰੇ ਗਏ। ਰਬਾਬੀ ਹੁਣ ਪਛਤਾਉਂਦੇ ਹਨ, ਬਖਸ਼ਿਸ਼ ਮੰਗਦੇ ਹਨ। ਪਛਤਾਵਾ ਆਪ ਫੁਰਮਾਇਆ ਕਰਦੇ ਹੋ, ਉਹ ਦੰਡ ਹੈ ਜੋ ਜੀਵ ਆਪੇ ਆਪਣੇ ਆਪ ਨੂੰ ਦਿੰਦਾ ਹੈ ਅਤੇ ਇਸੇ ਨਾਲ ਪਾਪ ਦਾ ਸੰਸਕਾਰ ਧੋਂਦਾ ਹੈ। ਜੇ ਮਿਹਰ ਕਰੋ ਤਾਂ ਮੁੜ ਬਖਸ਼ੇ ਜਾਣ। ਮੈਂ ਨਿਸ਼ਚੇ ਕਰ ਆਇਆ ਹਾਂ ਕਿ ਹੁਣ ਸੱਚੇ ਦਿਲੋਂ ਮੰਗਦੇ ਹਨ ਮਾਫ਼ੀ। ਦੁੱਖ ਅਤੇ ਰੋਗ ਵਿੱਚ ਜਾ ਕੇ ਸੁੱਖ ਦੀ ਕਦਰ ਪਈ ਨੇ। ਨਿੰਦਾ ਅਤੇ ਝੂਠ ਫਲ ਲੱਗਾ ਵੇਖ ਕੇ ਸੱਚ ਦਿਸ ਪਿਆ ਨੇ। ਗੁਰੂ ਕੀ ਵਡਾਈ ਲੱਖੀ ਨੇ, ਹੁਣ ਆਪਣੇ ਕਹੇ 'ਤੇ ਸਿਰ ਧੋਂਦੇ ਹਨ। ਸਤਿਗੁਰੂ ਜੀ ਪਹਿਲਾਂ ਤਾਂ ਸੁਣਦੇ ਰਹੇ ਪਰ ਫਿਰ ਬੋਲੇ, ਚੰਗਾ ਭਾਈ ਪਰਉਪਕਾਰੀ, ਚੰਗਾ ਬਖਸ਼ੇ। ਸੋ ਐਦਾਂ ਬਖਸ਼ੇ ਜਾ ਕੇ ਆਏ ਦੋਏ ਚਰਨੀ ਟੈਠੇ। ਦਾਤੇ ਨੇ ਮਿਹਰ ਕੀਤੀ, ਮਨ ਨਿਰਮਲ ਹੋ ਗਿਆ, ਸ਼ਬਦ ਦੀ ਰੰਗਣ ਚੜ੍ਹੀ। ਤਦ ਬਲਵੰਡ ਨੇ ਵਾਰ ਉਚਾਰੀ ਟਿੱਕੇ ਦੀ ਵਾਰ, ਸਨਮੁਖ ਹੋ ਕੇ ਸਤ ਅਤੇ ਨਿਆਂ ਦੀ ਕੀਰਤ ਗਾਵੀ। ਬਖਸ਼ੇ ਗਏ ਭੁੱਲਣ ਹਾਰ, ਨਾ ਕੇਵਲ ਬਖਸ਼ੇ ਗਏ, ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਪਾਵਨ ਬੀੜ ਵਿੱਚ ਦਰਜ ਕੀਤੀ। ਬਖਸ਼ਿਆ ਗਿਆ ਬਖਸ਼ਾਵਣ ਆਇਆ ਭਾਈ ਲੱਦਾ, ਉਸਦਾ ਨਾਮ ਗੁਰੂ ਰਸਨਾ ਤੋਂ ਪੈ ਗਿਆ ਭਾਈ ਲੱਦਾ ਪਰਉਪਕਾਰੀ। ਇਹ ਨਾਮ ਭਾਈ ਗੁਰਦਾਸ ਦੇ ਗਿਣੇ ਸਿੱਖਾਂ ਵਿੱਚ ਹੈ। ਸੂਚਨਾ: ਸੂਰਜ ਪ੍ਰਕਾਸ਼ ਵਿੱਚ ਇਹ ਵਾਕਿਆ ਸੱਤੇ ਬਲਵੰਡ ਦਾ ਪੰਜਵੇਂ ਸਤਿਗੁਰਾਂ ਦੇ ਸਮੇਂ ਹੋਇਆ ਲਿਖਿਆ ਹੈ। ਕਾਰਨ ਵਿਸ਼ੇਸ਼ ਇਹ ਵੀ ਜਾਪਦਾ ਹੈ ਕਿ ਭਾਈ ਗੁਰਦਾਸ ਦੇ 11ਵੀਂ ਵਾਰ ਦੇ ਟੀਕੇ ਭਗਤ ਰਤਨਾਵਲੀ ਵਿੱਚ ਲੱਦਾ ਜੀ ਦਾ ਨਾਮ ਜਿੱਥੇ ਕੋ ਆਇਆ ਹੈ ਉਹ ਪੰਜਵੇਂ ਸਤਿਗੁਰਾਂ ਦੇ ਸਿੱਖਾਂ ਵਿੱਚ ਆਇਆ ਹੈ। ਯਥਾ ਭਾਈ ਲੱਦਾ ਪਰਉਪਕਾਰੀ। ਪਰ ਕਵੀ ਜੀ ਇਹ ਗੱਲ ਵੀ ਲਿਖਦੇ ਹਨ, ਸੱਤੇ ਅਰ ਬਲਵੰਡ ਕਥਾ ਕੋ ਕੇਤਕ ਸਿੱਖ ਕਹੇ ਇਸ ਪਾਏ, ਸਿਰ ਗੁਰ ਅਮਰ ਹਦੂਰ ਪਏ ਹੈਂ ਤਿੰਨੋਂ ਨਿਕਾਸੇ ਪੁਨੇ ਮਿਲਾਏ। ਪਰ ਕਵੀ ਜੀ ਨੇ ਇਸ ਗੱਲ ਨੂੰ ਆਪ ਨਹੀਂ ਮੰਨਿਆ। ਚਿਰ ਹੋਇਆ ਹੈ ਕਿ ਟਿੱਕੇ ਦੀ ਵਾਰ ਦੇ ਟੀਕੇ ਵਿੱਚ ਅਸਾਂ ਵੀ ਕਵੀ ਸੰਤੋਖ ਜੀ ਵਾਲੀ ਗੱਲ ਠੀਕ ਸਮਝ ਕੇ ਧਾਰਨ ਕੀਤੀ ਸੀ, ਪਰ ਠੀਕ ਮਗਰੋਂ ਸਾਨੂੰ ਸੁਰਤ ਪਈ ਕਿ ਅੰਮ੍ਰਿਤਸਰ ਵਾਲੇ ਭਾਈ ਗਿਆਨ ਸਿੰਘ ਜੀ ਗਿਆਨੀ ਦੇ ਭਰਾਤਾ ਭਾਈ ਨਿਧਾਨ ਸਿੰਘ ਜੀ ਗਿਆਨੀ ਕਿਹਾ ਕਰਦੇ ਸਨ ਕਿ ਸਾਡੇ ਪਿਤਾ ਭਾਈ ਬਿਸ਼ਨ ਸਿੰਘ ਜੀ ਗਿਆਨੀ ਦੱਸਿਆ ਕਰਦੇ ਸਨ ਕਿ ਇਹ ਵਾਰਤਾ ਦੂਸਰੇ ਗੁਰੂ ਸਾਹਿਬ ਦੇ ਦਰਬਾਰ ਹੋਈ ਹੈ। ਇਸ ਤੋਂ ਮਗਰੋਂ ਪਹਿਲਾਂ ਸਾਨੂੰ ਮਹਿਮਾ ਪ੍ਰਕਾਸ਼ ਛੰਦਾਬੰਦੀ ਦਾ ਲਿਖਤੀ ਪੁਰਾਤਨ ਗ੍ਰੰਥ ਲੱਭ ਪੈਣ ਦਾ ਸੁਭਾਗ ਹੋਇਆ। ਜੋ ਪੋਥੀ ਸਮਤ 1833 ਬਿਕਰਮੀ ਦੀ ਲਿਖੀ ਗਈ ਸੀ। ਇਸ ਤੋਂ ਮਗਰੋਂ ਲਿਖਤੀ ਪੋਥੀ ਮਹਿਮਾ ਪ੍ਰਕਾਸ਼ ਵਾਰਤਕ ਵੀ ਮਿਲ ਪਈ, ਜਿਸ ਦਾ ਸੰਮਤ 1798 ਹੈ। ਸਫ਼ਾ 182/2 ਇਹਨਾਂ ਦੋਹਾਂ ਮਹਿਮਾ ਪ੍ਰਕਾਸ਼ਾਂ ਵਿੱਚ ਉੱਪਰ ਕਥਿਆ ਬਲਵਣ ਦਾ ਵਾਕਿਆ ਦੂਸਰੇ ਸਤਿਗੁਰਾਂ ਦੇ ਸਮੇਂ ਹੋਇਆ ਲਿਖਿਆ ਹੈ, ਪਰ ਇਹਨਾਂ ਵਿੱਚ ਕਥਾ ਇਤਨੀ ਹੀ ਹੈ ਕਿ ਬਾਬੇ ਬੁੱਢੇ ਦੇ ਕਹਿਣੇ ਬਲਵਣ ਨੇ ਕੀਰਤਨ ਨਾ ਕੀਤਾ। ਗੁਰੂ ਜੀ ਨੇ ਸਿੱਖ ਮੱਤ ਦਿੱਤੀ ਤਾਂ ਗੁੱਸੇ ਹੋ ਕੇ ਟੁਰ ਗਏ, ਅਤ ਦੁਖੀ ਹੋਇਆ, ਸਰੀਰ ਵਿਗੜ ਗਿਆ ਤਾਂ ਸਿੱਖਾਂ ਪਾਸ ਆ ਕੇ ਰੋਇਆ। ਸਿੱਖਾਂ ਨੇ ਸਿਫਾਰਿਸ਼ ਕੀਤੀ ਅਤੇ ਸਤਿਗੁਰਾਂ ਨੇ ਬਖਸ਼ ਦਿੱਤਾ। ਹੋਰ ਵਿਵਾਹ ਆਦਿਕ ਦੀ ਗੱਲਬਾਤ ਨਹੀਂ ਲਿਖੀ ਜੋ ਸੂਰਜ ਪ੍ਰਕਾਸ਼ ਆਦਿ ਗ੍ਰੰਥਾਂ ਵਿੱਚ ਹੈ, ਪਰ ਵਿਵਾਹ ਵਾਲੀ ਗੱਲ ਅਤੇ ਰੁਪਈਆਂ ਪਿੱਛੇ ਰੁਸਣਾ ਅਤੇ ਗੁਰੂ ਨਾਨਕ ਦੇਵ ਜੀ ਦੀ ਨਿੰਦਾ ਕਰਨੀ ਜੋ ਸੂਰਜ ਪ੍ਰਕਾਸ਼ ਵਿੱਚ ਹੈ, ਹੋਈ ਹੋਈ ਸਹੀ ਹੁੰਦੀ ਹੈ, ਕਿਉਂਕਿ ਟਿੱਕੇ ਦੀ ਵਾਰ ਵਿੱਚ ਉਹਨਾਂ ਆਪ ਆਖੀਆਂ ਗੱਲਾਂ ਦਾ ਉਧਾਰ ਉਹਨਾਂ ਵੱਲੋਂ ਹੀ ਸਪਸ਼ਟ ਪਿਆ ਦਿਸਦਾ ਹੈ। ਚਾਹੋ ਦੋਏ ਪ੍ਰਸੰਗ ਦੂਸਰੀ ਪਾਤਸ਼ਾਹੀ ਦੇ ਸਮੇਂ ਹੋਏ, ਚਾਹੋ ਪਹਿਲਾਂ ਬਾਬੇ ਬੁੱਢੇ ਵਾਲਾ ਦੂਸਰੇ ਸਤਿਗੁਰਾਂ ਦੇ ਵੇਲੇ ਅਤੇ ਦੂਸਰਾ ਨਿੰਦਾ ਕਰਨ ਵਾਲਾ ਪੰਜਵੇਂ ਸਤਿਗੁਰਾਂ ਦੇ ਵੇਲੇ ਹੋਇਆ ਅਤੇ ਚਾਹੇ ਤੀਸਰੇ ਸਤਿਗੁਰੂ ਵੇਲੇ ਹੋਇਆ, ਦੋਏ ਮਹਿਮਾ ਪ੍ਰਕਾਸ਼ ਇਸ ਵਕਤ ਤੱਕ ਦੇ ਮਿਲੇ ਗ੍ਰੰਥਾਂ ਵਿੱਚੋਂ ਪੁਰਾਤਨ ਗ੍ਰੰਥ ਹੋਣ ਕਰਕੇ ਅਸਾਂ ਬਲਵੰਡ ਦਾ ਪ੍ਰਸੰਗ ਇੱਥੇ ਦੂਸਰੀ ਪਾਤਸ਼ਾਹੀ ਦੇ ਜੀਵਨ ਵਿੱਚ ਦੇ ਦਿੱਤਾ ਹੈ, ਪਰ ਅਜੇ ਹੋਰ ਖੋਜ ਜਾਰੀ ਰੱਖੀ ਹੋਈ ਹੈ। ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਲਿਖਿਆ ਹੈ ਕਿ ਤਬ ਬਲਵੰਡ ਨੇ ਟਿੱਕੇ ਦੀ ਵਾਰ ਆਖੀ, ਪਰ ਮਹਿਮਾ ਪ੍ਰਕਾਸ਼ ਛੰਦਾਬੰਦੀ ਅਨੁਸਾਰ ਬਲਵੰਡ ਨੇ 4 ਪੌੜੀਆਂ ਤਾਂ ਬਖਸ਼ੇ ਜਾਣ ਵੇਲੇ ਉਚਾਰੀਆਂ ਅਤੇ 5ਵੀਂ ਤਦੋਂ ਉਚਾਰੀ ਜਦੋਂ ਗੁਰੂ ਜੀ ਖਾਨ ਰਜ਼ਾਦੇ ਤੋਂ ਫਿਰ ਖਡੂਰ ਮੁੜ ਕੇ ਆਏ। 3ਜੀ ਵਿੱਚ ਨਾਮ ਬਲਵੰਡ ਦਾ ਹੈ। 5 ਪੌੜੀਆਂ ਤੋਂ ਬਾਅਦ ਟਿੱਕੇ ਦੀ ਵਾਰ ਦੀ ਪੌੜੀ 5 ਅਤੇ 6 ਵਿੱਚ ਸਤੇ ਦਾ ਨਾਮ ਹੈ। ਸੋ ਪਹਿਲੀਆਂ 5 ਬਲਵੰਡ ਅਤੇ ਪਿਛਲੀਆਂ 3 ਸਤੇ ਦੀਆਂ ਸਹੀ ਹੁੰਦੀਆਂ ਹਨ। ਪਹਿਲੀਆਂ 5 ਦੀ ਰਚਨਾ ਅਤੇ ਦੂਜੀਆਂ 3 ਦੀ ਰਚਨਾ ਸਪਸ਼ਟ 2 ਪੁਰਖਾਂ ਦੀ ਰਚਨਾ ਦਿਸ ਰਹੀ ਹੈ। 5 ਵਿੱਚ ਦੂਸਰੇ ਸਾਹਿਬਾਂ ਦਾ ਜ਼ਿਕਰ ਚੱਲਦਾ ਹੈ ਅਤੇ 6ਵੀਂ ਵਿੱਚ ਤੀਸਰੇ ਸਾਹਿਬਾਂ ਦਾ, 7ਵੀਂ ਵਿੱਚ ਚੌਥੇ ਸਾਹਿਬਾਂ ਦਾ ਅਤੇ 8ਵੀਂ ਵਿੱਚ 5ਵੇਂ ਸਾਹਿਬਾਂ ਦਾ ਹੈ। ਜੇ ਵਾਰ ਦੋਹਾਂ ਨੇ ਇੱਕ ਸਮੇਂ ਰਚੀ ਤਾਂ ਵਾਕਿਆ 5ਵੇਂ ਸਾਹਿਬਾਂ ਦੇ ਸਮੇਂ ਹੋਇਆ ਸਹੀ ਹੁੰਦਾ ਹੈ। ਜੇ ਬਲਵੰਡ ਨੇ 5ਵੀਂ ਪੌੜੀ ਖਡੂਰ ਮੁੜ ਆਉਣ 'ਤੇ ਆਖੀ ਜੈਸਾ ਕਿ ਉਸਦੀ ਇਬਾਰਤ ਦੱਸਦੀ ਹੈ, ਤਾਂ ਪਹਿਲੀਆਂ 4 ਜ਼ਰੂਰ ਪਹਿਲੇ ਕਈਆਂ ਹੋਣਗੀਆਂ। ਇਸ 'ਤੇ ਵਾਕਿਆ ਦੂਸਰੇ ਸਾਹਿਬਾਂ ਦੇ ਵੇਲੇ ਹੋਇਆ ਹੋਇਆ ਸਹੀ ਹੋ ਗਿਆ। ਫਿਰ ਸਤੇ ਦੀਆਂ ਮਗਰਲੀਆਂ 3 ਹਰ ਗੁਰੂ ਸਾਹਿਬ ਦੇ ਤਿਲਕ ਸਮੇਂ ਉਚਾਰੀਆਂ ਮੰਨਣੀਆਂ ਹੋਣਗੀਆਂ। ਇਸ ਵਾਰ ਦਾ ਪ੍ਰਸਿੱਧ ਨਾਮ ਵੀ ਟਿੱਕੇ ਦੀ ਵਾਰ ਇਸੇ ਕਰਕੇ ਪਿਆ ਸਹੀ ਹੁੰਦਾ ਹੈ। ਜਾਂ ਇਉਂ ਕਹੋ ਕਿ ਪਹਿਲਾਂ ਵਾਕਿਆ ਭਾਈ ਬੁੱਢੇ ਵਾਲਾ ਤਾਂ ਦੂਸਰੇ ਸਾਹਿਬਾਂ ਵੇਲੇ ਹੋਇਆ ਅਤੇ ਦੂਸਰਾ ਵਾਕਿਆ ਧੀ ਦੇ ਵਿਆਹ ਵਾਲਾ ਤੀਸਰੇ ਜਾਂ 5ਵੇਂ ਸਤਿਗੁਰਾਂ ਦੇ ਵੇਲੇ ਹੋਇਆ, ਕਿਉਂਕਿ ਸੱਤਾ ਵੀ ਦਾਨ ਦਾ ਜ਼ਿਕਰ ਕਰਦਾ ਹੈ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਜਿਸ ਵਿੱਚ ਮੰਨਿਆ ਹੈ ਕਿ ਅਸਾਂ ਜੋ ਇੰਨਾ ਹੀ ਦਾਨ ਲੈਣ ਦਾ ਹੱਟ ਕੀਤਾ ਸੀ ਗਲਤ ਸੀ। ਜੋ ਗੁਰੂ ਨੂੰ ਭਾਵੇ ਉਹੀ ਦਾਨ ਠੀਕ ਹੈ। ਇਹ ਗੱਲ ਉਹ ਤੀਸਰੇ ਸਤਿਗੁਰ ਲਈ ਉਚਾਰੀ ਪੌੜੀ ਵਿੱਚ ਲਿਖਦਾ ਹੈ, ਜਿਸ ਤੋਂ ਇਸ ਵਾਕਿਆ ਦੇ ਹੋਣ ਦੀ ਕੁਝ ਸੰਭਾਵਨਾ ਤੀਸਰੇ ਸਤਿਗੁਰ ਦੇ ਸਮੇਂ 'ਤੇ ਜਾ ਪੈਂਦੀ ਹੈ। ਹਰ ਹਾਲ ਸਮਾਂ ਠੀਕ ਨਿਸ਼ਚਿਤ ਕਰਨ ਲਈ ਹੋਰ ਖੋਜ ਦੀ ਅਜੇ ਕੁਛ ਆਕਾਂਖਿਆ ਹੈ। ਵਿਸ਼ੇਸ਼ ਸਹੀ ਗੱਲ ਹੁਣ ਤੱਕ ਸਮਾਨਾ ਤੋਂ ਇਹੀ ਸਿੱਧ ਹੁੰਦੀ ਹੈ ਕਿ ਪਹਿਲੀਆਂ 4 ਪੌੜੀਆਂ ਬਲਵੰਡ ਨੇ ਬਖਸ਼ੇ ਜਾਣ ਪਰ ਦੂਜੇ ਸਤਿਗੁਰਾਂ ਦੇ ਸਮੇਂ ਉਚਾਰੀਆਂ, 5ਵੀਂ ਪੌੜੀ ਦੂਸਰੇ ਸਤਿਗੁਰੂ ਜੀ ਦੇ ਖਾਨ ਰਜਾਦੇ ਤੋਂ ਖਡੂਰ ਵਾਪਸ ਆਉਣ ਪਰ ਬਲਵੰਡ ਨੇ ਉਚਾਰੀ, ਅਤੇ ਅਗਲੀਆਂ 3 3ਜੇ 4ਥੇ ਅਤੇ 5ਵੇਂ ਗੁਰੂ ਸਾਹਿਬਾਂ ਦੀ ਗੱਦੀ ਸਮੇਂ ਸਤੇ ਨੇ ਉਚਾਰੀਆਂ। 35ਵਾਂ ਹੈ ਚੌਧਰੀ ਮਲੂਕਾ ਮਿਰਗੀ। ਗੁਰੂ ਜੀ ਦੀ ਆਤਮ ਆਬਾ ਅਤੇ ਸਤਿਆ ਦਾ ਇਹ ਅਸਰ ਸੀ ਕਿ ਆਪ ਜੀ ਦੇ ਵਾਕ ਸਤਾ ਨਾਲ ਤਾਂ ਰੋਗੀ ਰਾਜ਼ੀ ਹੁੰਦੇ ਹੀ ਸਨ, ਸਗੋਂ ਲਿਖਿਆ ਹੈ ਕਿ ਸਵੇਰੇ ਸਮਾਧੀ ਮਗਰੋਂ ਜਦ ਕਿਸੇ 'ਤੇ ਪਹਿਲੀ ਨਜ਼ਰ ਪੈਂਦੀ ਤਾਂ ਉਸਨੂੰ ਅਰੋਗਤਾ ਹੋ ਜਾਂਦੀ। ਇਸ ਕਰਕੇ ਦੂਰੋਂ ਦੂਰੋਂ ਲੋਕ ਆ ਹਾਜ਼ਰ ਹੁੰਦੇ ਅਤੇ ਸਰੀਰਕ ਅਤੇ ਆਤਮਕ ਸੁੱਖ ਲੈਂਦੇ। ਪਿੱਛੇ ਇਹ ਗੱਲ ਦੱਸ ਆਏ ਹਾਂ, ਖਡੂਰ ਵਿੱਚ ਇੱਕ ਤਾਂ ਸੀ ਚੌਧਰੀ ਮਹਿਮਾ ਮਾਈ ਵਿਰਾਈ ਦਾ ਘਰ ਵਾਲਾ, ਇਸ ਦਾ ਨਿਸ਼ਚਾ ਭਰੋਸਾ ਆਪਣੀ ਸੁਭਾਗ ਇਸਤਰੀ ਵਾਂਗੂ ਅਨਿੰਦ ਸੀ ਸ੍ਰੀ ਗੁਰੂ ਜੀ ਉੱਪਰ। ਦੂਸਰਾ ਚੌਧਰੀ ਸੀ ਜਿਸ ਦਾ ਨਾਮ ਸੀ ਤਖ਼ਤ ਮਲ ਖਹਿਰਾ। ਇਹ ਵੀ ਗੁਰੂ ਅੰਗਦ ਦੇਵ ਜੀ ਦਾ ਸਿੱਖ ਹੋ ਗਿਆ ਸੀ। ਗੁਰੂ ਕੇ ਲੰਗਰ ਵਿੱਚ ਦੁੱਧ ਪਹਿਲੋਂ ਇਸੇ ਘਾਲਣਾ ਸ਼ੁਰੂ ਕੀਤਾ ਲਿਖਿਆ ਹੈ। ਇਹ ਆਏ ਗਏ ਸਿੱਖ ਸੇਵਕ ਦੀ ਸੇਵਾ ਸੰਭਾਲ ਵਿੱਚ ਵੀ ਹਿੱਸਾ ਲੈਂਦਾ ਹੁੰਦਾ ਸੀ। ਇੱਕ ਹੋਰ ਸੀ ਚੌਧਰੀ, ਇਸ ਦਾ ਨਾਂ ਸੀ ਮਲੂਕਾ। ਇਹ ਸ਼ਰਾਬੀ ਕਬਾਬੀ ਵੀ ਤਕੜਾ ਸੀ। ਇਹ ਚੌਧਰੀ ਗੁਰੂ ਜੀ ਨਾਲ ਖੁਣਸ ਰੱਖਦਾ ਸੀ। ਇਸ ਚੌਧਰੀ ਨੂੰ ਮਿਰਗੀ ਦੀ ਬਿਮਾਰੀ ਹੋ ਗਈ ਸੀ। ਬਥੇਰੇ ਦਵਾ ਦਾਰੂ ਕੀਤੇ, ਪਿੰਡ ਦੇ ਜੋਗੀ ਨੇ ਵੀ ਆਪਣੇ ਕਈ ਵਾਲ ਆਏ, ਪਰ ਮਿਰਗੀ ਪੈਣੋਂ ਨਾ ਹਟੀ। ਫਿਰ ਉਸਦੇ ਸਾਖ ਸੈਨ ਉਸਨੂੰ ਪ੍ਰੇਰ ਕੇ ਗੁਰੂ ਕੇ ਹਜ਼ੂਰ ਲੈ ਆਏ। ਚੌਧਰੀ ਮੱਥਾ ਟੇਕ ਕੇ ਬੈਠ ਗਿਆ। ਸਤਿਗੁਰ ਨੇ ਸੁਖਸਾਂਦ ਪੁੱਛੀ ਤਾਂ ਉਸ ਦੱਸਿਆ, ਹੋਰ ਤਾਂ ਸਾਰੇ ਸੁੱਖ ਹਨ, ਇੱਕ ਮਿਰਗੀ ਦੀ ਕਸਰ ਆ ਪੈਂਦੀ ਹੈ, ਉਸਨੇ ਜੀਵਨ ਕੌੜਾ ਕਰ ਰੱਖਿਆ ਹੈ। ਸਤਿਗੁਰ ਜੀ ਨੇ ਪੁੱਛਿਆ, ਖਾਂਦੇ ਪੀਂਦੇ ਕੀ ਹੋ? ਤਾਂ ਚੌਧਰੀ ਨੇ ਸਾਰਾ ਕੁਝ ਦੱਸਿਆ। ਫਿਰ ਆਪਨੇ ਪੁੱਛਿਆ, ਸ਼ਰਾਬ ਵੀ ਵਰਤਦੇ ਹੋ? ਆਖਣ ਲੱਗੇ, ਉਸਦੇ ਆਸਰੇ ਚਾਰ ਦਿਓ ਚੰਗੇ ਲੰਘਦੇ ਹਨ। ਗੁਰੂ ਜੀ ਸੁਣ ਕੇ ਚੁੱਪ ਕਰ ਗਏ ਅਤੇ ਰੁੱਖ ਹੋਰ ਪਾਸੇ ਕਰ ਲਿਆ। ਚੌਧਰੀ ਨੇ ਫਿਰ ਹੱਥ ਜੋੜੇ ਅਤੇ ਉਸਦੇ ਸਾਥੀ ਨੇ ਆਖਿਆ, ਮਹਾਰਾਜ ਕਰੋ ਕਿਰਪਾ, ਕੋਈ ਰੇਖ ਵਿੱਚ ਮੇਖ ਮਾਰੋ ਜੋ ਕੀਤੇ ਮਿਟ ਜਾਣ ਅਤੇ ਚੌਧਰੀ ਵੱਲ ਹੋ ਜਾਵੇ। ਗੁਰੂ ਜੀ, ਭਾਈ ਚੌਧਰੀ, ਤੂੰ ਸ਼ਰਾਬ ਨੂੰ ਛੱਡ ਦੇ, ਤੈਨੂੰ ਮਿਰਗੀ ਛੱਡ ਜਾਵੇਗੀ, ਫਿਰ ਪੀਏਗਾ ਅਤੇ ਫਿਰ ਨਹੀਂ ਰੁਕੇਗੀ। ਚੌਧਰੀ, ਅੱਛਾ, ਸ਼ਰਾਬ ਛੱਡ ਦਿਆਂ ਤਾਂ ਕਸੀਸ ਵੱਢ ਕੇ। ਲਓ ਗੁਰੂ ਜੀ, ਛੱਡੀ ਅਤੇ ਹੁਣ ਤੋਂ ਛੱਡ ਦਿੱਤੀ ਸ਼ਰਾਬ। ਗੁਰੂ ਜੀ, ਸ਼ਾਬਾਸ਼ ਚੌਧਰੀ, ਫਿਰ ਮਿਰਗੀ ਵੀ ਗਈ ਸ਼ਰਾਬ ਦੇ ਨਾਲ। ਮੱਥਾ ਟੇਕ ਕੇ ਚਲਾ ਗਿਆ ਚੌਧਰੀ ਅਤੇ ਸੱਚਮੁੱਚ ਛੱਡ ਦਿੱਤੀ ਉਸ ਸ਼ਰਾਬ। ਮਿਰਗੀ ਵੀ ਮੁੜ ਨਹੀਂ ਪਈ। ਲੰਘ ਗਏ ਕੋਈ ਦੋ ਕੇ ਵਧੀਕ ਬਰਸ, ਪਰ ਫਿਰ ਰੌਂ ਆ ਗਿਆ ਸ਼ਰਾਬ ਪੀਣ ਦਾ। ਇੱਕ ਦਿਨ ਕਾਲੀਆਂ ਘੱਟਾਂ ਚੜ੍ਹੀਆਂ, ਚੌਧਰੀ ਤੁਰ ਛੱਤੇ ਬੈਠਾ ਪੀ ਪੀ ਕੇ ਮਤਵਾਲਾ ਹੋ ਗਿਆ। ਲੱਗਾ ਨਸ਼ੇ ਦੇ ਜ਼ੋਰ ਬੱਕਣ ਅਤੇ ਚੂਮਣ ਉਲਰਣ, ਇਸੇ ਹਾਲ ਘੁੰਮਦਾ ਛੱਤੋਂ ਡਿੱਗ ਪਿਆ ਅਤੇ ਸਹਿਆਂ ਵਰਿਆਂ ਦਾ ਹੋ ਗਿਆ। ਹਾਂ, ਭੈੜੀ ਵਹਿਬਤ ਦਾ ਸ਼ਿਕਾਰ ਹੋ ਗਿਆ। ਇਹ ਵੀ ਲਿਖਿਆ ਹੈ ਕਿ ਖਡੂਰ ਵਿੱਚ ਇੱਕ ਜੋਗੀ ਸ਼ਰਾਬੀ ਸੀ ਤਕੜਾ। ਇਸ ਨੂੰ ਉਸਦੀ ਸੋਹਬਤ ਸੀ, ਇਸ ਦੀ ਸੋਹਬਤ ਵਿੱਚ ਫਿਰ ਪੀਣ ਲੱਗ ਪਿਆ। ਬਾਰ ਬਾਰ ਉਹੀ ਕਰਮ ਕਰਦਿਆਂ ਸੁਭਾਅ ਬਣ ਜਾਂਦਾ ਹੈ। ਸੁਭਾਅ ਬੜਾ ਪ੍ਰਬਲ ਹੁੰਦਾ ਹੈ। ਜੇ ਕਿਵੇਂ ਸੁਭਾਅ ਨੂੰ ਮੋੜਾ ਪੈ ਜਾਏ ਤਾਂ ਮਾੜੀ ਸੋਹਬਤ ਕੇ ਕੁਸੰਗ ਫਿਰ ਵਹਿਬਤਾਂ ਨੂੰ ਜਗਾ ਦਿੰਦਾ ਹੈ। ਗੁਰੂ ਜੀ ਨੇ ਉਸ ਦਿਨ ਆਪਣੇ ਦੀਵਾਨ ਦੇ ਕੀਰਤਨ ਵਿੱਚ ਅਲਹਾਣੀਆਂ ਦੇ ਸ਼ਬਦਾਂ ਦਾ ਉਚਾਰ ਕਰਵਾਇਆ, ਜੋ ਸਿੱਖਾਂ ਨੂੰ ਮੌਤ ਯਾਦ ਰਹੇ ਅਤੇ ਮਾੜੇ ਕੰਮਾਂ ਵਿੱਚ ਪ੍ਰਵਿਰਤ ਨਾ ਹੋਇਆ ਕਰਨ। 36ਵਾਂ ਹੈ ਹਰੀਕੇ ਦਾ ਸਫ਼ਰ ਬਖਤਾਵਰ। ਸੰਮਤ 1604 ਦੇ ਲਗਭਗ ਸਤਿਗੁਰੂ ਜੀ ਨੇ ਇੱਕ ਛੋਟਾ ਜਿਹਾ ਸਫ਼ਰ ਕੀਤਾ। ਵੈਰੋਵਾਲ ਲਾਗੋਂ ਬਿਆਸਾ ਪਾਰ ਹੋ ਕੇ ਕੁਛ ਪਿੰਡਾਂ ਵਿੱਚ ਠਹਿਰਦੇ ਸੁਲਤਾਨਪੁਰ ਗੁਰੂ ਬਾਬੇ ਦੇ ਟਿਕਾਣੇ ਦਾ ਦਰਸ਼ਨ ਕਰਦੇ ਅਤੇ ਸਤਨਾਮ ਦਾ ਉਪਦੇਸ਼ ਦੇਂਦੇ ਸਤਲੁਜ ਪਾਰ ਹੋ ਮਾਲਵੇ ਵਿੱਚ ਵਿਚਰਦੇ ਆਪਣੀ ਜਨਮ ਭੂਮੀ ਮੱਤੇ ਦੀ ਸਰਾਂ ਜਾ ਪਹੁੰਚੇ। ਉਹ ਕਦੇ ਘੁੱਗ ਵਸਦਾ ਪਿੰਡ ਹੁਣ ਉਜਾੜ ਹੋਇਆ ਪਿਆ ਸੀ। ਉਜਾੜ ਵਿੱਚ ਵਸਤੀ ਵੇਖਣ ਵਾਲੇ ਗੁਰੂ ਜੀ ਡੇਰਾ ਲਾ ਕੇ 2-4 ਦਿਨ ਇੱਥੇ ਠਹਿਰੇ। ਕਰਤਾਰ ਦੇ ਰੰਗ ਦੇਖਦੇ ਦਿਖਾਉਂਦੇ, ਵੈਰਾਗੀਆਂ ਚਾਉ ਨਾਲ ਨਾਮ ਦ੍ਰਿੜਾਉਂਦੇ ਇੱਥੋਂ ਫਿਰ ਪਰਤ ਪਏ ਅਤੇ ਹਰੀਕੇ ਆਣ ਠਹਿਰੇ। ਜਦੋਂ ਬਾਬਾ ਫੇਰੂ ਜੀ ਨੇ ਮੱਤੇ ਦੀ ਸਰਾਂ ਦਾ ਰਹਿਣਾ ਛੱਡਿਆ ਸੀ ਤਾਂ ਖਡੂਰ ਜਾਣ ਤੋਂ ਪਹਿਲਾਂ ਕੁਛ ਥੋੜ੍ਹਾ ਕਾਲ ਇੱਥੇ ਠਹਿਰੇ ਸਨ, ਪਰ ਥੋੜ੍ਹਾ ਹੀ ਵਿਹਾਰ ਕਾਰ ਕਰਕੇ ਫਿਰ ਇੱਥੋਂ ਸੰਗਰ ਚਲੇ ਗਏ ਸਨ। ਉਸ ਸਮੇਂ ਦੇ ਗੁਰੂ ਜੀ ਦੇ ਕਈ ਮੇਲੀ ਅਤੇ ਜਾਣੂ ਪਛਾਣੂ ਇੱਥੇ ਵਸਦੇ ਸੀ, ਸੋ ਸੁਣ ਕੇ ਬੜੇ ਚਾਉ ਨਾਲ ਮਿਲਣੇ ਆਏ ਅਤੇ ਹੋਰ ਸੰਗਤਾਂ ਵੀ ਬਹੁਤ ਆਈਆਂ। ਸਤਸੰਗ ਦਾ ਪ੍ਰਵਾਹ ਚੱਲਦਾ ਰਿਹਾ ਅਤੇ ਗੁਰੂ ਨਾਨਕ ਫੇਰੀ ਵਰਗਾ ਰੰਗ ਲੱਗਾ ਰਿਹਾ। ਇੱਥੇ ਇੱਕ ਬਖਤਾਵਰ ਨਾਮੇ ਚੌਧਰੀ ਰਹਿੰਦਾ ਸੀ, ਜੋ ਪਿੰਡ ਦਾ ਸਿਰ ਕਰਦਾ ਸੀ ਅਤੇ 70-72 ਪਿੰਡਾਂ ਦਾ ਮਾਮਲਾ ਭਰਦਾ ਸੀ। ਇਹ ਵੀ ਤਦੋਂ ਦਾ ਗੁਰੂ ਜੀ ਦਾ ਜਾਣੂ ਸੀ। ਉਦੋਂ ਉਹ ਛੋਟੀ ਉਮਰੇ ਸੀ ਅਤੇ ਸਿਰਕਰ ਦਾ ਉਸਦਾ ਪਿਓ ਸੀ। ਸੋ ਪਹਿਲੀ ਉਮਰਾਂ ਦੀ ਸਿਆਣ ਕਰਕੇ ਅਤੇ ਇਹ ਸੁਣ ਕੇ ਕਿ ਆਪ ਹੁਣ ਗੁਰੂ ਨਾਨਕ ਦੇਵ ਦੀ ਗੱਦੀ 'ਤੇ ਹਨ, ਮਿਲਣ ਦੀ ਆਸਾ ਧਾਰ ਖੜੋਤਾ। ਸੁਨੇਹਾ ਘਾਲਿਓਸ ਕਿ ਮੈਂ ਮਿਲਣ ਆ ਰਿਹਾ ਹਾਂ। ਗੁਰੂ ਜੀ ਨੇ ਉਸਦੇ ਸਤਿਕਾਰ ਲਈ ਆਗਿਆ ਕੀਤੀ ਕਿ ਬੈਠਣ ਲਈ ਸੋਹਣਾ ਉੱਚਾ ਮੂੜਾ ਡਾ ਦਿਓ। ਪਰ ਉਹ ਜਦ ਆਇਆ ਤਾਂ ਆਪਣੀ ਸਰਦਾਰੀ ਦੇ ਮਾਨ ਵਿੱਚ ਨਾ ਤਾਂ ਕੋਈ ਸਲਾਮ ਦੁਆ ਕਿ ਰਾਮ ਰਮਈਆ ਕੀਤਾ, ਨਾ ਸਿਰ ਨਿਵਾਇਆ, ਨਾ ਮੂੜੇ ਵੱਲ ਤੱਕਿਆ, ਸਿੱਧਾ ਸ੍ਰੀ ਗੁਰੂ ਜੀ ਦੇ ਪਲੰਘ ਉੱਤੇ ਸਿਰਾਣੇ 'ਤੇ ਹੋ ਬੈਠਾ। ਸਹਿਨਸ਼ੀਲ ਸ੍ਰੀ ਗੁਰੂ ਜੀ ਨੇ ਆਖਿਆ, ਆਓ ਚੌਧਰੀ, ਜੀਉ ਆਇਆਂ ਨੂੰ, ਰਾਜ਼ੀ ਪ੍ਰਸੰਨ ਹੋ। ਚੌਧਰੀ, ਬੜਾ ਸੁਖੀ ਹਾਂ। ਇਹ ਕਹਿ ਕੇ ਚੌਧਰੀ ਨੇ ਸੰਗਤ ਵੱਲ ਡਿੱਠਾ ਤਾਂ ਸਮਝ ਗਿਆ ਕਿ ਉਸਦੇ ਬੈਠਣ ਦੇ ਤਰੀਕੇ ਨੂੰ ਸਭਾ ਨੇ ਅਸੱਭਿਆ ਸਮਝਿਆ ਹੈ। ਤਦ ਆਪਣੇ ਮਦ ਵਿੱਚ ਮੱਤਾ ਆਪੇ ਹੀ ਬੋਲ ਪਿਆ, ਕਿਉਂ ਕੂਰ ਕੂਰ ਵਹਿੰਦੇ ਹੋ? ਇਹ ਗੁਰੂ ਹੈ ਤਾਂ ਮੈਂ ਵੀ ਚੌਧਰੀ ਹਾਂ 72 ਪਿੰਡਾਂ ਦਾ, ਨਾਲੇ ਬੇਲੀ ਹਾਂ ਛੋਟੀ ਉਮਰਾਂ ਦਾ। ਗੁਰੂ ਜੀ ਮੁਸਕਰਾ ਪਏ ਅਤੇ ਬੈਠੀ ਹੋਈ ਸਾਰੀ ਸਭਾ ਚੁੱਪ ਰਹੀ। ਚੌਧਰੀ ਫਿਰ ਬੋਲਿਆ ਉਸੇ ਖੁੱਲ੍ਹ ਡੁਲਵੀਂ ਸੁਰ ਵਿੱਚ, ਸਾਈਂ ਨੇ ਬਹੁਤ ਤੋਂ ਵੀ ਵੱਧ ਦੇ ਦਿੱਤਾ ਹੈ, ਮੈਂ ਅੱਗੋਂ ਹੋਰ ਵਧਾਉਂਦਾ ਹਾਂ ਪਿਆ। ਤੁਹਾਨੂੰ ਵੀ ਲੱਭ ਪਿਆ ਹੈ ਹੋਰ ਕੁਛ, ਜੋ ਸੁਣਿਆ ਹੈ ਕਿ ਲੋਕਾਂ ਨੂੰ ਦਿੰਦੇ ਹੋ, ਕੁਛ ਸਾਨੂੰ ਵੀ ਦਿਓ, ਪੁਰਾਣੇ ਬੇਲੀਆਂ ਨੂੰ ਹੈ। ਗੁਰੂ ਜੀ ਬੋਲੇ, ਚੌਧਰੀ ਜੀਓ, ਮੈਨੂੰ ਕਿਸੇ ਦਿਨ ਖੜਦੇ ਕਮਾਉਂਦੇ ਨੂੰ ਸੋਝੀ ਆਈ ਕਿ ਇੱਥੋਂ ਚੱਲਣਾ ਸਹੀ ਸੱਚ ਹੈ, ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ, ਤਾਂ ਮੈਂ ਭੱਜ ਕੇ ਸਦਾ ਰਹਿਣ ਦੀ ਸੋਝੀ ਵਾਲੇ ਦੀ ਸ਼ਰਨ ਜਾ ਪਿਆ। ਉਸਨੇ ਮੈਨੂੰ ਅਣਹੋਣ ਦਾਨ ਦਿੱਤੀ ਅਤੇ ਜਾਚ ਦੱਸੀ ਕਿ ਇਸ ਨੂੰ ਵੰਡਿਆ ਕਰ, ਤੈਨੂੰ ਦਾਤੇ ਨੇ ਹੋਣ ਦਿੱਤੀ ਹੈ ਜਿਸ ਦਾ ਤੈਨੂੰ ਮਾਣ ਹੈ, ਪਰ ਦੁੱਖ ਕੇ ਦੁਨੀਆਂ ਦਾ ਵਰਤਾਰਾ ਕੀ ਹੈ, ਜਿੰਨੀ ਬਹੁਤ ਸਾਈਂ ਆਪਣੇ ਗੁਮਾਸ਼ਤੇ ਨੂੰ ਦਿੰਦਾ ਹੈ, ਉਨੀ ਬਹੁਤੀ ਦਾ ਆਪਣੇ ਗੁਮਾਸ਼ਤੇ ਤੋਂ ਲੇਖਾ ਲੈਂਦਾ ਹੈ, ਜਿਸ ਨੂੰ ਥੋੜ੍ਹੀ ਦਿੰਦਾ ਹੈ ਥੋੜ੍ਹੀ ਦਾ ਲੇਖਾ ਲੈਂਦਾ ਹੈ, ਜਿਸ ਨੂੰ ਅਣਹੋਣ ਦਿੰਦਾ ਹੈ ਉਸਦਾ ਲੇਖਾ ਦੇਣ ਵੇਲੇ ਹੀ ਨਿਬੜ ਚੁੱਕਾ ਹੁੰਦਾ ਹੈ। ਚੌਧਰੀ ਦੇ ਅੰਦਰ ਬਹੁਤੀ ਦਾ ਮਾਣ ਸੀ, ਪਰ ਗੁਰੂ ਜੀ ਦੇ ਥੋੜ੍ਹੇ ਅੱਖਰਾਂ ਨੇ ਬਾਣ 'ਤੇ ਚੜ੍ਹੇ ਤੀਰ ਵਾਂਗੂ ਅਮੋਘ ਕਾਉ ਕੀਤਾ। ਸੋਚ ਫੁਰੀ ਕਿ ਸਾਈਂ ਨੇ ਦਿੱਤਾ, ਮੈਂ ਆਖਿਆ ਸੀ, ਅਤੇ ਹੈਂ ਕੀ ਸਾਈਂ ਲੇਖਾ ਵੀ ਲਏਗਾ, ਮੈਂ ਤਾਂ ਗੁਮਾਸ਼ਤਾ ਹੀ ਹੋਇਆ ਨਾ ਠੀਕ। ਗੁਰੂ ਜੀ, ਬਹੁਤੀ ਵਾਲੇ ਨੂੰ ਬਹੁਤੀ ਦਾ ਲੇਖਾ ਦੇਣਾ ਪਏਗਾ। ਚੌਧਰੀ ਸੋਚ ਵਿੱਚ ਸੀ, ਹੋਰ ਸੋਚ ਵਿੱਚ ਹੋ ਗਿਆ। ਗੁਰੂ ਜੀ, ਭਾਈ, ਜਗਤ 'ਤੇ ਖੇਲ ਅਖਾੜਾ ਹੈ, ਇਹ ਮੁੱਕਦਾ ਹੈ, ਮੌਤ ਮੁਕਾ ਦਿੰਦੀ ਹੈ, ਕਿੱਥੇ ਹਨ ਪਿਤਾ ਪਿਤਾਮਾ ਬਹੁਤੀਆਂ ਵਾਲੇ, ਚਲੇ ਗਏ ਬਹੁਤੀਆਂ ਛੱਡ ਕੇ। ਚੌਧਰੀ ਜੀ, ਉਹ ਅੱਗੇ ਚੱਲ ਕੇ ਇੱਥੋਂ ਦੀ ਖੇਲ ਨੂੰ ਫਲ ਲੱਗਦੇ ਹਨ, ਜਿਵੇਂ ਇੱਥੇ ਅੱਜ ਦੇ ਬੀਜੇ ਫਸਲ ਸਮੇਂ ਫਲਦੇ ਹਨ। ਸਾਈਂ ਅਖਾੜਾ ਦੇਖਣ ਹਾਰ, ਜਿਨ੍ਹਾਂ ਨੂੰ ਉਦੋਂ ਥਾਪੜੇ ਦੇਵੇਗਾ ਸੋ ਮਾਲੀ ਲੈਣਗੇ। ਅੱਗੇ ਧਨ ਦੀ ਪੁੱਛ ਨਹੀਂ, ਜ਼ੋਰ ਦੀ ਪੁੱਛ ਨਹੀਂ, ਜਾਤ ਦੀ ਪੁੱਛ ਨਹੀਂ, ਅੱਗੇ ਤਾਂ ਜੀਵ ਜੋ ਨਵੇਂ ਨਕੋਰ ਕੱਪੜੇ ਵਾਂਗੂ ਨਵੇਂ ਨਵੇਂ ਹੁੰਦੇ ਹਨ, ਉਹਨਾਂ ਦੀ ਪੁੱਛ ਹੁੰਦੀ ਹੈ। ਅਖਾੜਾ ਹੈ ਸੰਸਾਰ, ਘੁੱਲ ਰਹੇ ਹਨ ਸਾਰੇ, ਜੋ ਮੋਹ ਮਾਇਆ ਨੂੰ ਜਿੱਤ ਜਾਣਗੇ ਦਰ ਪ੍ਰਵਾਨ ਹੋਣਗੇ। ਸੁਣ ਚੌਧਰੀ ਸਤਿਗੁਰੂ ਨਾਨਕ ਦੇ ਵਾਗ, ਵਧੀ ਸੁਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ, ਜਿਨਕੀ ਲੇਖੇ ਪਤ ਪਵੇ ਚੰਗੇ ਸੇਈ ਕੇ। ਚੌਧਰੀ ਬਹੁਤ ਨਰਮ ਹੋ ਕੇ, ਅਤੇ ਫਿਰ ਕਿੰਝ ਜੀਓ? ਗੁਰੂ ਜੀ, ਆਪਣਾ ਜਨਮ ਸਵਾਰ, ਨਵਾਂ ਨਰੋਆ ਹੋ ਜਾ, ਨਵੀਂ ਨਰੋਈ ਸੁਰਤ ਵਾਲਾ, ਬਹੁਤੀ ਮਿਲਦੀ ਦਾ ਮਾਨ ਛੱਡ ਅਤੇ ਜ਼ਿੰਮੇਵਾਰੀ ਨੂੰ ਸਮਝ, ਥੋੜ੍ਹੀ ਵਾਲਿਆਂ ਨਾਲ ਵੰਡ ਖਾ, ਨਾਦਾਰਾਂ 'ਤੇ ਲਾ ਲੋੜਵੰਦਾਂ 'ਤੇ ਖਰਚ, ਫਿਰ ਦੇਣਹਾਰ ਨੂੰ ਸਲਾਹ, ਕਹੋ ਧੰਨ ਦਾਤਾ ਤੂੰ ਦੇਣਹਾਰ, ਉਸਨੂੰ ਯਾਦ ਰੱਖ, ਪਿਆਰ ਕਰ, ਜੋ ਉਹ ਤੈਨੂੰ ਚਾਨਣ ਦੇਵੇ ਬਹੁਤੀ ਨੂੰ ਸਫਲ ਕਰਨ ਦਾ, ਉਸ ਤੋਂ ਹੁਣ ਹੋਰ ਨਾ ਮੰਗ, ਪਰ ਉਸ ਤੋਂ ਉਸਨੂੰ ਮੰਗ, ਦਾਤਾ ਤੋਂ ਹੁਣ ਦਾਤਾ ਨਾ ਮੰਗ, ਦਾਤਾ ਮੰਗ। ਚੌਧਰੀ, ਮੈਂ ਨਹੀਂ ਸਮਝਿਆ, ਉਸ ਤੋਂ ਉਸਨੂੰ ਮੰਗਾਂ ਕਿਵੇਂ? ਗੁਰੂ ਜੀ, ਦਾਤਾ ਕੋਲੋਂ ਦਾਤਾ ਵਧੇਰੇ ਅਮੋਲਕ ਹੁੰਦਾ ਹੈ, ਹੁੰਦਾ ਹੈ ਕਿ ਨਾ? ਚੌਧਰੀ ਜੀ ਹਾਂ, ਮੈਂ ਆਪਣੇ ਧਨ ਤੋਂ ਵਧੇਰੇ ਮੁੱਲ ਵਾਲਾ ਹਾਂ। ਗੁਰੂ ਜੀ ਹਾਂ, ਪੈਸੇ ਛੱਡ ਕੇ ਰੁਪਏ ਮੰਗੇ, ਰੁਪਏ ਛੱਡ ਕੇ ਮੋਹਰਾਂ ਮੰਗੀਆਂ, ਹੁਣ ਦਾਤਾ ਤੋਂ ਦਾਤਾ ਮੰਗ ਕਿ ਆਪ ਮੇਰੇ ਅੰਦਰ ਆਵਸ। ਅਰਦਾਸ ਕਰ, ਸਿਫਤ ਸਲਾਹ ਕਰ, ਯਾਦ ਕਰ ਉਸਨੂੰ ਪਿਆਰ ਨਾਲ, ਆ ਵਸੇਗਾ ਤੇਰੇ ਅੰਦਰ ਇਹਨਾਂ ਦਾਤਾਂ ਦਾ ਦਾਤਾ ਆਪ। ਜਦ ਦਾਤਾ ਵਸਿਆ ਫਿਰ ਲੇਖਾਂ ਕੌਣ ਪੁੱਛੂ, ਸੁੱਖ ਹੋ ਗਿਆ ਇੱਥੇ ਉੱਥੇ। ਦਾਤ ਮਾਲਕ ਹੋ ਕੇ ਨਾ ਗਿਬ, ਦਾਤਾ ਨੂੰ ਅੰਦਰ ਲੈ ਕੇ ਉਸਦਾ ਮਾਣ ਕਰ। ਇਸ ਤਰ੍ਹਾਂ ਦੇ ਵਾਕ ਹੁੰਦਿਆਂ ਹੁੰਦਿਆਂ ਅਸਚਰ ਦੇ ਘਰ ਸੁਰਤ ਚੜ ਗਈ ਚੌਧਰੀ ਦੀ। ਸੱਚੇ ਗੁਰੂ ਜੀ ਦੇ ਵਾਕਾਂ ਨਾਲ, ਹਾਂ ਪਿਆਰ ਭਰੇ ਵਾਕਾਂ ਨਾਲ ਸਿਰ ਰੱਖ ਦਿੱਤਾ ਚਰਨਾਂ 'ਤੇ ਚੌਧਰੀ ਨੇ। ਦਾਤਾ ਨੇ ਨਾਮ ਦੀ ਦਾਤ ਦੇ ਕੇ ਇਸ ਮਾਇਆ ਦੇ ਅਭਿਮਾਨੀ ਦਾ ਵੀ ਉਧਾਰ ਕੀਤਾ। ਹਾਂਜੀ, ਦਾਤਾ ਨੇ ਨਾਮ ਦੀ ਦਾਤ ਦੇ ਕੇ ਇਸ ਮਾਇਆ ਦੇ ਅਭਿਮਾਨੀ ਦਾ ਵੀ ਉਧਾਰ ਕੀਤਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।